ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸੇਵਾ ਭਾਗ ਦੂਜਾ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਦਇਆ ਕਰਨੀ ਦੈਵੀ ਗੁਣਾਂ ਵਿੱਚੋਂ ਉੱਤਮ ਗੁਣ ਹੈ ਅਤੇ ਧਰਮ ਦਾ ਮੂਲ ਹੈ। ਦਇਆ ਤੋਂ ਸੱਖਣੇ ਜੀਵ ਵਿੱਚ ਕਿਸੇ ਲਈ ਹਮਦਰਦੀ, ਤਰਸ ਅਥਵਾ ਸਹਾਇਤਾ ਕਰਨ ਦੀ ਭਾਵਨਾ ਹੀ ਨਹੀਂ ਉਪਜਦੀ। ਇਸ ਲਈ ਦਇਆ ਤੋਂ ਬਿਨਾਂ ਅਸੀਂ ਕਿਸੇ ਦੀ ਸੇਵਾ ਨਹੀਂ ਕਰ ਸਕਦੇ। ਗੁਰਬਾਣੀ ਵਿੱਚ ਦਇਆ ਦੀ ਮਹੱਤਤਾ ਬਾਬਤ ਇਉਂ ਦਰਸਾਇਆ ਗਿਆ ਹੈ, ਧੌਲ ਧਰਮ ਦਇਆ ਕਾ ਪੂਤ, ਸੱਚ ਤਾਂ ਪਰ ਜਾਣੀਐ ਜਾਂ ਸਿੱਖ ਸੱਚੀ ਲੇ, ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਦਇਆ ਦੇਵਤਾ ਖਿਮਾ ਜਪ ਮਾਲੀ ਤੇ ਮਾਨਸ ਪ੍ਰਦਾਨ, ਸਤ ਸੰਤੋਖ ਦਇਆ ਧਰਮ, ਨਾਮ ਦਾਨ ਇਸ਼ਨਾਨ ਦ੍ਰਿੜਾਇਆ, ਗੁਰਸਿੱਖ ਲੈ ਗੁਰਸਿੱਖ ਸਦਾਇਆ। ਜੀ ਦਇਆ ਅਨੁਸਾਰ ਸੇਵਾ ਕਰਨ ਵਿੱਚ ਯਤੀਮਾਂ, ਵਿਧਵਾਵਾਂ, ਅਪਾਹਜਾਂ, ਅੰਨਿਆਂ, ਬਿਮਾਰਾਂ, ਬਿਰਦਾਂ, ਲੋੜਵੰਦਾਂ ਆਦਿ ਇਨਸਾਨਾਂ ਅਤੇ ਪਸ਼ੂ ਪੰਛੀਆਂ ਦੀ ਦੇਖਭਾਲ ਅਤੇ ਸੇਵਾ ਸੰਭਾਲ ਗਿਣੀ ਜਾਂਦੀ ਹੈ। ਐਸੀ ਮਾਨਵਤਾ ਦੀ ਸੇਵਾ ਵਿੱਚ ਸਰੀਰਕ ਸੇਵਾ ਤੋਂ ਇਲਾਵਾ ਆਪਣਾ ਆਪਾ ਵੀ ਵਾਰਨਾ ਪੈਂਦਾ ਹੈ। ਇਸ ਲਈ ਜੇਕਰ ਇਹ ਸੇਵਾ ਗੁਰੂ ਦੀ ਪਿਆਰ ਭਾਵਨਾ ਨਾਲ ਕੀਤੀ ਜਾਵੇ ਤਾਂ ਅਤਿਅੰਤ ਲਾਹੇਵੰਦ ਅਤੇ ਕਲਿਆਣਕਾਰੀ ਹੁੰਦੀ ਹੈ। ਹਾਂਜੀ, ਯਤੀਮਾਂ, ਅਪਾਹਜਾਂ, ਅੰਨਿਆਂ, ਬਿਮਾਰਾਂ, ਵਿਦਵਾਨਾਂ, ਬਿਰਧਾਂ, ਲੋੜਵੰਦਾਂ ਦੀ ਸੇਵਾ ਜੇ ਗੁਰੂ ਦੀ ਪਿਆਰ ਭਾਵਨਾ ਵਿੱਚ ਕੀਤੀ ਜਾਵੇ ਤਾਂ ਇਹ ਸੇਵਾ ਵੀ ਕਲਿਆਣਕਾਰੀ ਹੁੰਦੀ ਹੈ। ਗੁਰੂ ਸਾਹਿਬਾਨ ਦੇ ਆਗਮਨ ਤੋਂ ਪਹਿਲਾਂ ਸੰਸਾਰ ਵਿੱਚ ਅਨੇਕਾਂ ਕਿਸਮ ਦੇ ਕਰਮਕਾਂਡ ਪ੍ਰਚਲਿਤ ਸਨ, ਜਿਨ੍ਹਾਂ ਵਿੱਚ ਧਾਰਮਿਕ ਆਗੂ ਵੀ ਗਲਤਾਨ ਸਨ। ਗੁਰੂ ਸਾਹਿਬਾਨ ਨੇ ਸਾਡੇ ਉੱਤੇ ਤਰਸ ਕਰਕੇ ਸਾਨੂੰ ਇਨ੍ਹਾਂ ਫੋਕੇ ਤੇ ਥੋਥੇ ਕਰਮਕਾਂਡਾਂ ਵਿੱਚੋਂ ਕੱਢਣ ਲਈ ਇਲਾਹੀ ਗੁਰਬਾਣੀ ਬਖਸ਼ਿਸ਼ ਕੀਤੀ ਅਤੇ ਸਹੀ ਜੀਵਨ ਸੇਧ ਦੁਆਰਾ ਪਿਰਮ ਰਸ, ਪਿਰਮ ਪਿਆਲਾ, ਜੀਵਨ ਰਾਉ, ਅੰਮ੍ਰਿਤ, ਸ਼ਬਦ, ਨਾਮ ਨਾਲ ਜੁੜਨ ਦਾ ਉਪਦੇਸ਼ ਦਿੱਤਾ। ਪਰ ਅਸੀਂ ਫਿਰ ਉਨ੍ਹਾਂ ਹੀ ਪਰਮ ਭੁਲੇਖਿਆਂ, ਵਹਿਮਾਂ, ਫੋਕੇ ਸਾਧਨਾ ਅਤੇ ਕਰਮਕਾਂਡਾਂ ਵਿੱਚ ਫਸ ਗਏ ਹਾਂ, ਭਾਵੇਂ ਸਾਡੇ ਇਸ ਕਰਮਕਾਂਡ ਪਹਿਲਾਂ ਨਾਲੋਂ ਬਦਲ ਗਏ ਹਨ। ਸੋ ਇਨ੍ਹਾਂ ਸਾਰਿਆਂ ਕਰਮਕਾਂਡਾਂ ਦੇ ਪਿੱਠ ਪਿੱਛੇ ਨਿੱਜੀ ਸਵਾਰਥ ਦੀ ਭਾਵਨਾ ਹੁੰਦੀ ਹੈ। ਪਹਿਲੇ ਵੀ ਲੋਕ ਧਾਰਮਿਕ ਕਰਮ ਕਿਰਿਆ ਕਰਦੇ ਸਨ, ਪਰ ਉਹ ਸਾਰੇ ਕਰਮਕਾਂਡ ਸਨ, ਕਿਉਂਕਿ ਉਹਨਾਂ ਦੇ ਪਿੱਛੇ ਨਾਮ ਦੀ ਜੀਵਨ ਰਾਉ ਨਹੀਂ ਸੀ। ਸੋ ਗੁਰੂ ਸਾਹਿਬਾਨ ਨੇ ਸਾਨੂੰ ਇੱਕੋ ਚੀਜ਼ ਬਖਸ਼ੀ, ਸ਼ਬਦ, ਨਾਮ। ਸਾਡੇ ਸਾਰੇ ਧਾਰਮਿਕ ਸਾਧਨ ਇਸ ਦੇ ਦੁਆਲੇ ਘੁੰਮਣੇ ਚਾਹੀਦੇ ਹਨ। ਪਰ ਅੱਜ ਕੱਲ੍ਹ ਸਾਡਾ ਵੀ ਫਿਰ ਕਰਮਕਾਂਡ ਬਣ ਕੇ ਰਹਿ ਗਿਆ, ਕਿਉਂਕਿ ਅਸੀਂ ਉਸ ਜੀਵਨ ਰਾਉ ਨੂੰ ਭੁਲਾ ਦਿੱਤਾ ਹੈ। ਸੋ ਇਹਨਾਂ ਸਾਡੇ ਸਾਰਿਆਂ ਕਰਮਕਾਂਡਾਂ ਦੇ ਪਿੱਠ ਪਿੱਛੇ ਨਿੱਜੀ ਸਵਾਰਥ ਦੀ ਭਾਵਨਾ ਹੁੰਦੀ ਹੈ। ਇਹ ਸਵਾਰਥੀ ਹਉਂ ਤਾਰੀ ਕਰਮਕਾਂਡ ਆਤਮਕ ਜੀਵਨ ਰਾਉ ਅਤੇ ਉੱਚੀ ਸੁੱਚੀ ਪ੍ਰੇਮ ਭਾਵਨਾ ਤੋਂ ਬਿਨਾਂ ਫੋਕੇ ਮੁਰਦਾ ਸਾਧਨ ਹੀ ਬਣ ਕੇ ਰਹਿ ਗਏ ਹਨ। ਜਿੰਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੇ ਹੋਰ, ਨਾਨਕ ਜੰਪੁਰ ਬੱਧੇ ਮਾਰੀਐ ਜਿਉ ਸੰਨੀ ਉੱਪਰ ਚੋਰ। ਅਨਕ ਜਤਨ ਨਿਗਰਹਿ ਕੀਏ ਟਾਰੀ ਨਾ ਟਰੈ ਪਰਮ ਫਾਸ, ਪ੍ਰੇਮ ਭਗਤ ਨਹੀਂ ਉਪਜੈ ਤਾਂ ਤੇ ਰਵਿਦਾਸ ਉਦਾਸ। ਜਿਚਰ ਇਹ ਮਨ ਲਹਿਰੀ ਵਿੱਚ ਹੈ, ਹੋਮੈ ਬਹੁਤ ਅਹੰਕਾਰ, ਸ਼ਬਦ ਸਾਧ ਨਾ ਆਵਈ, ਨਾਮ ਨਾ ਲੱਗੈ ਪਿਆਰ, ਸੇਵਾ ਥਾਂ ਨਾ ਪਵਈ ਤਿਸਕੀ ਖਪ ਖਪ ਹੋਏ ਖੁਆਰ। ਸੋ ਇਹਨਾਂ ਕਰਮਕਾਂਡੀ ਸੇਵਾਵਾਂ ਦੁਆਰਾ ਧਰਮ ਦੀ ਆੜ ਵਿੱਚ ਈਰਖਾ, ਦੁਐਤ, ਕਿਰਨਾ, ਅਸ਼ਾਂਤੀ, ਦੁੱਖ, ਕਲੇਸ਼, ਖਿੱਚੋ ਤਾਣ, ਤਵਸਬ, ਲੜਾਈਆਂ, ਝਗੜੇ, ਕਾਮ, ਕ੍ਰੋਧ, ਲੋਭ, ਹੰਕਾਰ ਆਦਿ ਔਗੁਣ ਵਧਦੇ ਹੀ ਜਾਂਦੇ ਹਨ। ਤੇ ਇਹਨਾਂ ਫੋਕੇ ਧਾਰਮਿਕ ਸਾਧਨਾਂ ਨਾਲ ਅਸੀਂ ਭਲੇ ਭਲੇਰੇ ਬਣੇ ਰਹਿੰਦੇ ਹਾਂ ਅਤੇ ਦੂਜਿਆਂ ਨੂੰ ਨੀਵੀਂ ਨਿਗਾਹ ਨਾਲ ਤੱਕਦੇ ਹਾਂ। ਹਾਂਜੀ, ਕਿਤਨਾ ਫਰਕ ਹੈ ਸੇਵਾ ਵਿੱਚ। ਪਿਛਲੇ ਸਮੇਂ ਵਿੱਚ ਵੀ ਲੋਕ ਸੇਵਾ ਕਰਦੇ ਸਨ, ਜਦੋਂ ਤੁਰਦੇ ਸਤਿਗੁਰੂ ਪਾਤਸ਼ਾਹ ਤੁਰਦੇ ਸਨ ਤਾਂ ਫਿਰ ਉਹ ਦਾਤ ਲੈਣ ਵੇਲੇ ਕਹਿੰਦੇ ਸਨ, ਜਿਸ ਨੇ ਮੇਰੇ ਨਾਲ ਜ਼ੁਲਮ ਕੀਤਾ ਹੈ ਪਾਤਸ਼ਾਹ ਇਸ ਨੂੰ ਬਖਸ਼ ਦਿਓ। ਪਰ ਅੱਜ ਕੱਲ੍ਹ ਧਰਮ ਦੀ ਆੜ ਵਿੱਚ ਸੇਵਾ ਦੇ ਬਾਵਜੂਦ ਕਿਰਨਾ, ਦੁੱਖ, ਕਲੇਸ਼, ਈਰਖਾ, ਦੁਐਤ ਤੇ ਤਵਸਬ ਇੱਕ ਦੂਜੇ ਨਾਲ ਕਰਦੇ ਹਾਂ। ਕਿਉਂ? ਕਿਉਂਕਿ ਨਾਮ ਦੀ ਜੀਵਨ ਰੋ ਨਹੀਂ ਰਹੀ, ਫੋਕੇ ਧਾਰਮਿਕ ਸਾਧਨ ਰਹਿ ਗਏ ਹਨ। ਸੋ ਇਹਨਾਂ ਫੋਕੇ ਧਾਰਮਿਕ ਸਾਧਨਾਂ ਨਾਲ ਅਸੀਂ ਭਲੇ ਭਲੇਰੇ ਬਣ ਰਹਿੰਦੇ ਹਾਂ ਅਤੇ ਦੂਜਿਆਂ ਨੂੰ ਨੀਵੀਂ ਨਿਗਾਹ ਨਾਲ ਤੱਕਦੇ ਹਾਂ। ਇਹਨਾਂ ਵਿੱਚੋਂ ਕਈ ਭਲੇ ਭਲੇਰੇ ਆਪਣੇ ਪੜ੍ਹੇ ਪੜ੍ਹਾਏ, ਸੁਣੇ ਸੁਣਾਏ, ਅਧੂਰੇ ਫੋਕੇ ਥੋਥੇ ਗਿਆਨ ਨਾਲ ਆਪਣੀ ਬੁੱਧੀ ਦੇ ਸਿੰਘ ਤਿੱਖੇ ਕਰਕੇ ਦੂਜਿਆਂ ਨਾਲ ਵਾਦ ਵਿਵਾਦ ਦੁਆਰਾ ਖੁਸ਼ਕ ਗਿਆਨ ਦਾ ਪਾਣੀ ਰਿੜਕਣ ਲਈ ਤਤਪਰ ਰਹਿੰਦੇ ਹਨ ਤੇ ਅਸੀਂ ਇਸੇ ਨੂੰ ਹੀ ਧਾਰਮਿਕ ਸੇਵਾ ਸਮਝੀ ਬੈਠੇ ਹਾਂ ਅਤੇ ਆਪਣੇ ਹੋਮੇ ਨੂੰ ਪੱਠੇ ਪਾ ਕੇ ਹੋਰ ਤਕੜੀ ਕਰ ਰਹੇ ਹਾਂ। ਦੂਜੇ ਲਫ਼ਜ਼ਾਂ ਵਿੱਚ ਇਹੋ ਜਿਹੀ ਧਾਰਮਿਕ ਪ੍ਰਚਾਰ ਦੀ ਸੇਵਾ ਕਰਨੀ ਸਾਡਾ ਦਿਮਾਗੀ ਸ਼ੁਗਲ ਹੀ ਬਣ ਚੁੱਕਿਆ ਹੈ। ਕਥਨੀ ਬਦਨੀ ਕਰਤਾ ਫਿਰੈ, ਹੁਕਮੇ ਮੂਲ ਨਾ ਬੁੱਝਾਈ, ਅੰਧਾ ਕੱਚ ਨਿਕਚ। ਗਿਆਨ ਗਿਆਨ ਕਥੈ ਸਭ ਕੋਈ, ਕਥ ਕਥ ਬਾਤ ਕਰੈ ਦੁਖ ਹੋਈ। ਬਿਨ ਪ੍ਰੀਤੀ ਕਰੈ ਬਹੁ ਬਾਤਾਂ, ਕੂੜ ਬੋਲ ਕੂੜੋ ਫਲ ਪਾਵੇ। ਸੋ ਇਸ ਤਰ੍ਹਾਂ ਸਾਡੀ ਸੁਰਤ ਮੈਂ ਮੇਰੀ ਦੀ ਭਾਵਨਾ ਤੋਂ ਉੱਚੀ ਨਹੀਂ ਉੱਠਦੀ ਅਤੇ ਅਸੀਂ ਇਸ ਭਰਮ ਭੁਲਾਵੇ ਦੇ ਗੇੜ ਵਿੱਚ ਜੀਵਨ ਦੀ ਅਸਲੀ ਆਤਮਕ ਸਿਹਤ ਤੋਂ ਅਣਜਾਣ ਅਤੇ ਅਵੇਸਲੇ ਹੋ ਰਹੇ ਹਾਂ। ਅਸੀਂ ਥੋੜ੍ਹੀ ਜਿਹੀ ਸੇਵਾ ਕਰਕੇ ਹੀ ਆਪਣੇ ਮਨੋਰਥਾਂ ਦੀ ਪੂਰਤੀ ਲੋੜਦੇ ਹਾਂ। ਸੇਵਾ ਥੋੜ੍ਹੀ ਮੰਗਣ ਬਹੁਤਾ, ਮਹਿਲ ਨਾ ਪਾਵੇ ਕਹਿਤੋ ਪਹੁਤਾ। ਜੇਕਰ ਸਾਡਾ ਮਨੋਰਥ ਪੂਰਾ ਨਾ ਹੋਵੇ ਤਾਂ ਅਸੀਂ ਰੱਬ ਵੱਲੋਂ ਮੂੰਹ ਮੋੜ ਲੈਂਦੇ ਹਾਂ ਅਤੇ ਨਾਸਤਕ ਬਣ ਕੇ ਪਰਮਾਰਥ ਦੇ ਉਲਟ ਪ੍ਰਚਾਰ ਕਰਨ ਲੱਗ ਪੈਂਦੇ ਹਾਂ। ਜੇਕਰ ਕੋਈ ਪਰਮਾਰਥ ਕਲਿਆਣ ਲਈ ਧਾਰਮਿਕ ਸੇਵਾ ਕਰਦਾ ਵੀ ਹੈ ਤਾਂ ਉਹ ਵੀ ਬੇਪਰਵਾਹੀ, ਅਵੇਸਲੇਪਣ, ਦੁਚਿੱਤੇ ਅਤੇ ਓਪਰੇ ਜੇ ਦਿਲ ਨਾਲ ਕੀਤੀ ਜਾਂਦੀ ਹੈ, ਕਿਉਂਕਿ ਸਾਨੂੰ ਅਸਲੀ ਆਤਮਕ ਜੀਵਨ ਸੇਧ ਦੀ ਸਮਝ ਜਾਂ ਗਿਆਨ ਹੀ ਨਹੀਂ ਆਉਂਦਾ ਅਤੇ ਸਾਡਾ ਮਾੜਾ ਮੋਟਾ ਆਤਮਕ ਗਿਆਨ ਵੀ ਅਧੂਰਾ, ਅਪੂਰਨ ਅਤੇ ਗਲਤ ਆਉਂਦਾ ਹੈ। ਇਸ ਤਰ੍ਹਾਂ ਸਾਡੇ ਰੋਜ਼ਾਨਾ ਜੀਵਨ ਵਿੱਚ ਧਾਰਮਿਕ ਸੇਵਾ ਦੀ ਬਜਾਏ ਮਾਇਕੀ ਸੇਵਾ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ। ਅਸੀਂ ਜਨਮ ਜਨਮਾਂਤਰਾਂ ਤੋਂ ਮਾਇਕੀ ਮੰਡਲ ਵਿੱਚ ਵਿਚਰਦੇ ਆਏ ਹਾਂ ਅਤੇ ਮੈਂ ਮੇਰੀ ਦਾ ਖਿਆਲ, ਇਹ ਹਉਮੈ ਦੀ ਭਾਵਨਾ, ਨਿਸ਼ਚਾ ਸਾਡੇ ਅੰਦਰ ਇਤਨਾ ਦ੍ਰਿੜ ਹੋ ਚੁੱਕਿਆ ਹੈ ਕਿ ਬਾਵਜੂਦ ਇਤਨਿਆਂ ਧਰਮਾਂ ਅਤੇ ਧਾਰਮਿਕ ਪ੍ਰਚਾਰ ਦੇ ਅਸੀਂ ਇਸ ਹਉਮੈ ਦੇ ਭਰਮ ਭੁਲਾਵੇ ਦੀ ਕੈਦ ਵਿੱਚੋਂ ਨਿਕਲ ਨਹੀਂ ਸਕੇ। ਸੋ ਸਾਡੇ ਸਾਰੇ ਖਿਆਲ, ਚਿਤਵਨੀਆਂ, ਸਾਡੇ ਕਰਮ, ਸਾਡੀਆਂ ਸੇਵਾਵਾਂ, ਸਾਡੀ ਪੂਜਾ, ਸਾਡੀ ਭਗਤੀ ਆਦਿ ਸਾਡੀ ਆਪਣੀ ਹੀ ਹੋਮੇ ਦੇ ਉਦਾਲੇ ਘੁੰਮਦੇ ਹਨ, ਕਿਉਂਕਿ ਸੁਰਤ ਸਾਡੀ ਮਾਇਕੀ ਮੰਡਲ ਵਿੱਚ ਹੈ ਅਤੇ ਮਾਇਕੀ ਮੰਡਲ ਵਿੱਚ ਹੋਮੇ ਦਾ ਰੰਗਤ ਹੈ ਸਾਡੇ ਅੰਦਰ। ਸੋ ਇਸ ਕਰਕੇ ਸਾਡੇ ਸਾਰੇ ਖਿਆਲ, ਚਿਤਵਨੀਆਂ, ਕਰਮ, ਸੇਵਾ, ਪੂਜਾ, ਭਗਤੀ ਆਦਿ ਸਾਡੀ ਆਪਣੀ ਹੀ ਹੋਮੇ ਦੇ ਉਦਾਲੇ ਘੁੰਮਦੇ ਹਨ ਅਤੇ ਇਸੇ ਨੂੰ ਅਸੀਂ ਧਰਮ ਸਮਝ ਕੇ ਸੰਤੁਸ਼ਟ ਹੋਏ ਬੈਠੇ ਹਾਂ। ਇਸ ਲਈ ਸਾਡੀਆਂ ਅਨੇਕਾਂ ਕਿਸਮ ਦੀਆਂ ਸੇਵਾਵਾਂ ਅਤੇ ਕਾਲਨਾਵਾਂ ਵੀ ਹੋਮੇ ਦੇ ਪਰਮ ਭੁਲਾਵੇ ਵਿੱਚ ਦੂਜੇ ਭਾਵ ਦੀ ਤ੍ਰੈਗੁਣੀ ਮਾਇਕੀ ਮੰਡਲ ਦੀ ਖੇਲ ਹੈ। ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ। ਹੋਮੇ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਹੋਮੇ ਵਿੱਚ ਸੇਵਾ ਨਾ ਹੋਵਈ ਤਾਂ ਮਨ ਬਿਰਥਾ ਜਾਏ। ਤੀਰਥ ਬਰਤ ਅਰਦਾਨ ਕਰ, ਮਨ ਮੈਂ ਤਰੇ ਗੁਮਾਨ, ਨਾਨਕ ਨੇਫਲ ਜਾਤ ਤੈਂ ਜਿਉਂ ਕੁੰਚਰ ਇਸਨਾਨ। ਉੱਪਰਲੀਆਂ ਪੰਕਤੀਆਂ ਤੋਂ ਸਪਸ਼ਟ ਹੈ ਕਿ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹੋਮੇ ਵੇੜੀ ਮੈਂ ਮੇਰੀ ਦੀ ਭਾਵਨਾ ਨਾਲ ਜੋ ਵੀ ਅਸੀਂ ਕਰਮ ਜਾਂ ਸੇਵਾ ਕਰਦੇ ਹਾਂ ਉਹ ਸਭ ਕਾਰਮਿਕ ਕਾਨੂੰਨ ਦੇ ਹੇਠ ਆਉਂਦੇ ਹਨ ਅਤੇ ਸਾਨੂੰ ਕਰਮਬੱਧ ਕਰਕੇ ਜਮ੍ਹਾਂ ਦੇ ਵਸ ਪਾਉਂਦੇ ਹਨ, ਕਿਉਂਕਿ ਸਭ ਕੁਛ ਹੋਮੇ ਦੇ ਅਧੀਨ ਕੀਤਾ ਜਾਂਦਾ ਹੈ। ਸੋ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਜੇ ਅਸੀਂ ਕੋਈ ਚੰਗੀ ਸੇਵਾ ਕਰ ਵੀ ਲਈ ਤਾਂ ਉਸ ਦਾ ਨਤੀਜਾ ਭੁਗਤਣ ਲਈ ਵੀ ਫਿਰ ਸਾਨੂੰ ਸੰਸਾਰ ਵਿੱਚ ਆਉਣਾ ਤਾਂ ਪਏਗਾ ਹੀ। ਸੋ ਇਸ ਕਰਕੇ ਉੱਪਰਲੀਆਂ ਪੰਕਤੀਆਂ ਤੋਂ ਸਪਸ਼ਟ ਹੈ ਕਿ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹੋਮੇ ਵੇੜੀ ਮੈਂ ਮੇਰੀ ਦੀ ਭਾਵਨਾ ਨਾਲ ਜੋ ਵੀ ਅਸੀਂ ਕਰਮ ਜਾਂ ਸੇਵਾ ਕਰਦੇ ਹਾਂ ਉਹ ਸਭ ਕਰਮ ਕਾਨੂੰਨ ਦੇ ਹੇਠ ਆਉਂਦੇ ਹਨ ਅਤੇ ਸਾਨੂੰ ਕਰਮਬੱਧ ਕਰਕੇ ਜਮ੍ਹਾਂ ਦੇ ਵਸ ਪਾਉਂਦੇ ਹਨ। ਹਉ ਹਉ ਕਰਤੇ ਕਰਮਰਤ, ਤਾਂ ਕੋ ਭਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਉਂ, ਤੋ ਏਉ ਕਰਮ ਵਿਕਾਰ। ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਮ ਜੋਨ ਮੈਂ ਫਿਰਤਾ। ਸੋ ਸਾਡੇ ਪਾਠ ਪੂਜਾ, ਬਰਤ ਨੇਮ, ਸਾਡੀ ਤੀਰਥ ਇਸ਼ਨਾਨ, ਸੇਵਾ, ਇਹ ਸਾਡੇ ਪੁੰਨ ਦਾਨ, ਸਾਡੇ ਨੇਕ ਕਰਮ, ਇਹ ਸਾਡੇ ਪਰਉਪਕਾਰ, ਇਹ ਸਾਡੀ ਧਾਰਮਿਕ ਕਿਰਿਆ, ਧਾਰਮਿਕ ਪ੍ਰਚਾਰ ਸਾਡਾ, ਇਹ ਲਾਇਬ੍ਰੇਰੀਆਂ ਆਦਿ ਕਰਮ ਕਿਰਿਆ ਦੀ ਬਹੁਲਤਾ ਅਤੇ ਪ੍ਰਫੁੱਲਤਾ ਦੇ ਬਾਵਜੂਦ ਸਾਡੀ ਧਾਰਮਿਕ ਅਤੇ ਆਤਮਕ ਅਵਸਥਾ ਨਿਗਰਦੀ ਜਾਂਦੀ ਹੈ, ਕਿਉਂਕਿ ਇਹ ਸਭ ਕੁਝ ਹੋਮੇ ਵੇੜੇ ਮਨ ਦੀ ਮੈਂ ਮੇਰੀ ਦੀ ਭਾਵਨਾ ਨਾਲ ਕੀਤੇ ਜਾਂਦੇ ਹਨ ਅਤੇ ਸਾਨੂੰ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹੀ ਫਸਾਈ ਰੱਖਦੇ ਹਨ। ਇਹ ਤਾਂ ਕਸਵਟੀ ਹੈ ਕਿ ਆਤਮਕ ਅਵਸਥਾ ਸਾਡੀ ਕਿੱਥੇ ਪਹੁੰਚੀ। ਸੋ ਇੰਨਾ ਕੁਛ ਹੋਣ ਦੇ ਬਾਵਜੂਦ ਕਿਤਨੀ ਸੇਵਾਵਾਂ ਅਸੀਂ ਕਰਦੇ ਹਾਂ, ਕਿਤਨਾ ਧਾਰਮਿਕ ਕਰਮ ਕਿਰਿਆ ਕਰਦੇ ਹਾਂ, ਪਰ ਆਤਮਕ ਅਵਸਥਾ ਨਿਗਰਦੀ ਹੈ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਸਭ ਕੁਝ ਓਮੇ ਮੇਰੇ ਮਨ ਤੇ ਮੈਂ ਮੇਰੀ ਦੀ ਭਾਵਨਾ ਨਾਲ ਕੀਤੇ ਜਾਂਦੇ ਹਾਂ। ਸੋ ਅਸਲ ਵਿੱਚ ਕੋਈ ਵੀ ਕਿਰਿਆ ਜਾਂ ਕਰਮ ਆਪਣੇ ਆਪ ਵਿੱਚ ਮਾੜਾ ਜਾਂ ਚੰਗਾ ਮਿੱਥਿਆ ਨਹੀਂ ਜਾ ਸਕਦਾ। ਉਸ ਕਰਮ ਦੇ ਪਿੱਛੇ ਭਾਵਨਾ ਦੁਆਰਾ ਹੀ ਉਸ ਕਰਮ ਦੇ ਚੰਗੇ ਜਾਂ ਮਾੜੇ ਹੋਣ ਦਾ ਨਿਰਣਾ ਹੋ ਸਕਦਾ ਹੈ। ਸੋ ਸਰੀਰਕ, ਮਾਇਕੀ, ਰਾਜਸੀ, ਮਾਨਸਿਕ ਤੇ ਦਿਮਾਗੀ ਸ਼ਕਤੀਆਂ ਜੇ ਉੱਚੀ ਸੁੱਚੀ ਦੈਵੀ ਭਾਵਨਾ ਨਾਲ ਵਰਤੀਆਂ ਜਾਣ ਤਾਂ ਉਹਨਾਂ ਨੂੰ ਪੁੰਨ, ਨੇਕੀ, ਉਪਕਾਰ ਜਾਂ ਸੇਵਾ ਕਿਹਾ ਜਾਂਦਾ ਹੈ। ਪਰ ਜੇ ਨੀਵੀਆਂ ਰੁਚੀਆਂ ਜਾਂ ਨਿੱਜੀ ਸਵਾਰਥ ਲਈ ਵਰਤੀਆਂ ਜਾਣ ਤਾਂ ਉਹ ਕਰਮ ਹੀ ਪਾਪ ਜਾਂ ਜ਼ੁਲਮ ਕਹੇ ਜਾਂਦੇ ਹਨ। ਪਾਪ ਕਰੇ ਪੰਚਾ ਕੇ ਬਸਰੇ, ਪਾਪੋ ਪਾਪ ਕਮਾਉਂਦੇ, ਪਾਪੇ ਪਚੇ ਪਚਾਏ। ਉਦਾਹਰਣ ਦੇ ਤੌਰ ਤੇ ਬੱਚੇ ਦੀ ਪਾਲਣਾ ਮਾਂ ਵੀ ਕਰਦੀ ਹੈ ਤੇ ਨਰਸ ਵੀ, ਪਰ ਇਹਨਾਂ ਦੋਹਾਂ ਦੀ ਸੇਵਾ ਵਿੱਚ ਅਤਿਅੰਤ ਫਰਕ ਹੈ। ਨਰਸ ਤਾਂ ਸਿਰਫ ਆਪਣੀ ਉਜਰਤ ਅਥਵਾ ਉਪਜੀਵਿਕਾ ਲਈ ਬੱਚੇ ਦੀ ਸੇਵਾ ਦੀ ਡਿਊਟੀ ਕਰਦੀ ਹੈ, ਉਸਦੀ ਕੋਈ ਗਰਜ਼ ਹੈ। ਦੂਜੇ ਪਾਸੇ ਮਾਂ ਆਪਣੀ ਮਮਤਾ ਦੇ ਪਰਾਇਣ ਹੋ ਕੇ ਬੱਚੇ ਦੇ ਪਾਲਣ ਪੋਸਣ ਅਤੇ ਸੇਵਾ ਵਿੱਚ ਆਪਣਾ ਆਪਾ ਨਿਛਾਵਰ ਕਰੀ ਜਾਂਦੀ ਹੈ ਅਤੇ ਇਸ ਕਾਲਣਾ ਬਾਬਤ ਕਦੀ ਦਿਖਾਵਾ ਨਹੀਂ ਕਰਦੀ। ਜੇ ਕੋਈ ਉਸਨੂੰ ਤਕਲੀਫ਼ ਹੁੰਦੀ ਹੈ ਤਾਂ ਤਕਲੀਫ਼ ਦੀ ਸ਼ਿਕਾਇਤ ਵੀ ਨਹੀਂ ਕਰਦੀ, ਕੋਈ ਵਡਿਆਈ ਦੀ ਲਾਲਸਾ ਨਹੀਂ ਰੱਖਦੀ, ਅਹਿਸਾਨ ਵੀ ਨਹੀਂ ਜਿਤਾਉਂਦੀ, ਕੋਈ ਮੁਆਵਜ਼ਾ ਨਹੀਂ ਮੰਗਦੀ, ਅੱਕਦੀ ਨਹੀਂ, ਥੱਕਦੀ ਨਹੀਂ। ਇਸ ਲਈ ਮਾਇਕੀ ਮੰਡਲ ਦੀਆਂ ਹੋਰ ਸਾਰੀਆਂ ਸੇਵਾਵਾਂ ਵਿੱਚੋਂ ਇਹ ਮਾਂ ਪਿਆਰ ਵਾਲੀ ਸੇਵਾ ਵਿਲੱਖਣ, ਅਲੌਕਿਕ, ਨਿਸ਼ਕਾਮ, ਔਖੀ, ਗਾਖੜੀ, ਲੰਮੇਰੇ ਅਰਸੇ ਅਥਵਾ ਸਾਰੀ ਉਮਰ ਦੀ ਉੱਤਮ ਸੇਵਾ ਗਿਣੀ ਜਾਂਦੀ ਹੈ। ਦੂਜੇ ਲਫ਼ਜ਼ਾਂ ਵਿੱਚ ਮਾਂ ਪਿਆਰ ਹੀ ਇਲਾਹੀ ਪਿਆਰ ਦਾ ਮਾਇਕੀ ਮੰਡਲ ਵਿੱਚ ਪ੍ਰਤੀਬਿੰਬ ਤੇ ਪ੍ਰਤੀਕ ਹੈ ਜੋ ਮਾਂ ਦੇ ਹਿਰਦੇ ਰਾਹੀਂ ਪ੍ਰਗਟ ਅਤੇ ਪ੍ਰਵਿਰਤ ਹੁੰਦਾ ਹੈ। ਇਹ ਮਾਂ ਪਿਆਰ ਸਿਰਫ ਇਨਸਾਨਾਂ ਤਾਈਂ ਸੀਮਤ ਨਹੀਂ, ਬਲਕਿ ਕਾਇਨਾਤ ਦੀਆਂ ਹੋਰ ਜੂਨਾਂ ਵਿੱਚ ਵੀ ਇਹ ਮਾਂ ਪਿਆਰ ਪ੍ਰਵਿਰਤ ਹੈ। ਇਸ ਲਈ ਗੁਰਬਾਣੀ ਵਿੱਚ ਇਲਾਹੀ ਪਿਆਰ ਦੀ ਤੁਲਨਾ ਲਈ ਮਾਂ ਪਿਆਰ ਦੇ ਸੋਹਣੇ ਉਦਾਹਰਣ ਦਿੱਤੇ ਗਏ ਹਨ। ਜਿਉਂ ਰਾਖੇ ਮਹਿਤਾਰੀ ਬਾਰਕ ਕੋ ਤੈਸੇ ਹੀ ਪ੍ਰਭ ਨਾਲ, ਤੈਸੇ ਹੀ ਪ੍ਰਭਪਾਲ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ, ਸਹਿਜੇ ਸਹਿਜ ਖਿਲਾਏ ਦਾ ਨਹੀਂ ਕਰਦਾ ਆਲਕ, ਖੇਲ ਖਿਲਾਏ ਲਾਡ ਲਡਾਵੈ ਸਦਾ ਸਦਾ ਅੰਦਾਈ, ਪ੍ਰਿਤਪਾਲੈ ਬਾਰਕ ਕੀ ਨਿਆਈ ਜੈਸੇ ਮਾਤ ਪਿਤਾਈ। ਉੱਪਰਲੀਆਂ ਵਿਚਾਰਾਂ ਤੋਂ ਪਤਾ ਲੱਗਾ ਕਿ ਮਾਇਕੀ ਮੰਡਲ ਵਿੱਚ ਸਾਡੀਆਂ ਸੇਵਾਵਾਂ, ਪੜ੍ਹੀਆਂ ਪੜ੍ਹਾਈਆਂ, ਸੁਣੀਆਂ ਸੁਣਾਈਆਂ, ਸਿੱਖੀਆਂ ਸਿਖਾਈਆਂ, ਸਮਝੀਆਂ ਸਮਝਾਈਆਂ, ਦੇਖਾ ਦੇਖੀ, ਰੀਸੋ ਰੀਸੀ, ਰਸਮੋ ਰਸਮੀ, ਬੱਧਾ ਚੱਟੀ, ਸਵਾਰਥ ਲਈ, ਕਾਮਨਾ ਲਈ ਜਾਂ ਧਾਰਮਿਕ ਤਸੱਲੀ ਲਈ ਕੀਤੀਆਂ ਜਾਂਦੀਆਂ ਹਨ। ਇਹਨਾਂ ਮਾਇਕੀ ਮੰਡਲ ਦੀਆਂ ਸੇਵਾਵਾਂ ਵਿੱਚੋਂ ਮਾਂ ਬੱਚੇ ਲਈ ਸੇਵਾ ਸ੍ਰੇਸ਼ਟ ਅਤੇ ਨਿਸ਼ਕਾਮ ਗਿਣੀ ਗਈ ਹੈ। ਇਸ ਦਾ ਕਾਰਨ ਇਹ ਹੈ ਕਿ ਬੱਚੇ ਦੀ ਸੇਵਾ ਦੀ ਭਾਵਨਾ ਮਾਂ ਪਿਆਰ ਵਿੱਚੋਂ ਉਪਜਦੀ ਹੈ। ਸੋ ਲਫ਼ਜ਼ ਉਪਜੀ ਧਿਆਨਯੋਗ ਹੈ, ਕਿਉਂ? ਮਾਂ ਪਿਆਰ ਉੱਤਮ ਸੇਵਾ ਹੈ ਮਾਇਕੀ ਮੰਡਲ ਦੀਆਂ ਸੇਵਾਵਾਂ ਵਿੱਚੋਂ, ਕਿਉਂਕਿ ਉਹ ਜਿਹੜਾ ਮਾਂ ਦੇ ਅੰਦਰ ਬੱਚੇ ਦਾ ਪਿਆਰ ਹੈ ਉਹ ਬੱਚੇ ਦੇ ਜਨਮ ਲੈਣ ਤੋਂ ਬਾਅਦ ਅੰਦਰੋਂ ਉਪਜਦਾ ਹੈ। ਉਪਜੀ ਪ੍ਰੀਤ ਪ੍ਰੇਮ ਰਸ ਚਾਉ, ਅਤੇ ਬਾਕੀ ਸੇਵਾਵਾਂ ਤਾਂ ਅਸੀਂ ਬਾਹਰਲੀ ਪ੍ਰੇਰਨਾ ਜਾਂ ਆਪਣੀਆਂ ਰੁਚੀਆਂ ਅਨੁਸਾਰ ਕਰਦੇ ਹਾਂ। ਪਰ ਜਦ ਬੱਚੇ ਦਾ ਜਨਮ ਹੁੰਦਾ ਹੈ ਤਾਂ ਮਾਂ ਦੇ ਹਿਰਦੇ ਅੰਦਰ ਮਾਂ ਪਿਆਰ ਦਾ ਸੋਮਾ ਆਪ ਮੁਹਾਰੇ ਅੰਤਰ ਆਤਮਾ ਵਿੱਚ ਉਪਜਦਾ ਹੈ ਅਤੇ ਉਸੇ ਪਿਆਰ ਭਾਵਨਾ ਨਾਲ ਬੱਚੇ ਦੀ ਭਲੀ ਭਾਂਤ ਸੇਵਾ ਅਤੇ ਪਾਲਣਾ ਹੁੰਦੀ ਹੈ। ਇਹ ਮਾਂ ਪਿਆਰ ਦੀ ਭਾਵਨਾ ਹੀ ਬੱਚੇ ਦੇ ਪਾਲਣ ਪੋਸ਼ਣ, ਲਾਡ ਲਡਾਵਣ, ਖੇਲ ਖਿਲਾਉਣ, ਵਧਣ ਫੁੱਲਣ, ਸ਼ੁਭ ਇੱਛਾਵਾਂ, ਹਮਦਰਦੀ ਆਦਿ ਵਿੱਚ ਬੱਚੇ ਦੀ ਸਾਰੀ ਉਮਰ ਅਗਵਾਈ ਕਰਦੀ ਅਤੇ ਸਹਾਈ ਹੁੰਦੀ ਹੈ, ਭਾਵੇਂ ਬੱਚਾ ਕਿਤਨੀਆਂ ਗਲਤੀਆਂ ਵੀ ਕਰੇ ਅਤੇ ਵਡੇਰੀ ਉਮਰ ਦਾ ਵੀ ਹੋ ਜਾਵੇ। ਸੋ ਮਾਇਕੀ ਮੰਡਲ ਵਿੱਚ ਹੋਮੇ ਵੇੜੇ ਮਨ ਨਾਲ ਅਸੀਂ ਜੋ ਸੇਵਾ ਜਾਂ ਨੇਕੀ ਕਰਦੇ ਹਾਂ ਉਸ ਦੇ ਪਿੱਛੇ ਸਵਾਰਥ ਹੁੰਦਾ ਹੈ ਜਾਂ ਕੋਈ ਕਾਮਨਾ ਹੁੰਦੀ ਹੈ ਜਾਂ ਕੋਈ ਵਾਸ਼ਨਾ ਦੀ ਅੰਸ਼ ਹੁੰਦੀ ਹੈ ਜਾਂ ਫਿਰ ਵਾਹ ਵਾਹ ਦੀ ਗੁੱਜੀ ਭੁੱਖ ਹੁੰਦੀ ਹੈ। ਇਸ ਲਈ ਐਸੀ ਸੇਵਾ ਦੀ ਕਦਰ ਕੀਮਤ ਮਾਇਕੀ ਮੰਡਲ ਵਿੱਚ ਕਾਰਮਿਕ ਨਿਯਮ ਅਨੁਸਾਰ ਪੈਂਦੀ ਹੈ, ਪਰ ਆਤਮਕ ਮੰਡਲ ਅਥਵਾ ਇਲਾਹੀ ਦਰਬਾਰ ਵਿੱਚ ਇਹਨਾਂ ਦੀ ਪਹੁੰਚ ਜਾਂ ਗਿਣਤੀ ਨਹੀਂ ਆਉਂਦੀ। ਹਾਂਜੀ, ਮਾਇਕੀ ਮੰਡਲ ਵਿੱਚ ਜਿਤਨੀ ਵੀ ਅਸੀਂ ਉੱਤਮ ਸੇਵਾ ਕਰਦੇ ਹਾਂ ਇਹ ਸਭ ਕਾਰਮਿਕ ਕਾਨੂੰਨ ਦੇ ਅਧੀਨ ਆਉਂਦੀ ਹੈ, ਕਿਉਂਕਿ ਸਾਡੇ ਮਨ ਦੀ ਜਿਹੜੀ ਰੰਗਤ ਹੈ ਉਹ ਹੋਮੇ ਵੇੜੀ ਹੈ। ਸੋ ਇਸ ਲਈ ਆਤਮਕ ਮੰਡਲ ਅਥਵਾ ਇਲਾਹੀ ਦਰਬਾਰ ਵਿੱਚ ਇਹਨਾਂ ਸੇਵਾਵਾਂ ਦੀ ਪਹੁੰਚ ਜਾਂ ਗਿਣਤੀ ਨਹੀਂ ਆਉਂਦੀ। ਉਦਾਹਰਣ ਦੇ ਤੌਰ 'ਤੇ ਜਦ ਦੋ ਰੂਹਾਂ, ਇੱਕ ਅਮੀਰ ਅਤੇ ਇੱਕ ਗਰੀਬ ਦਾ ਜਦ ਦਰਗਾਹ ਵਿੱਚ ਲੇਖਾ ਹੋਇਆ ਤਾਂ ਅਮੀਰ ਦੀ ਰੂਹ ਨੂੰ ਬੜੀ ਆਸ ਸੀ ਕਿ ਉਸਦਾ ਦਰਗਾਹ ਵਿੱਚ ਬੜਾ ਆਦਰ ਭਾਵ ਅਤੇ ਮਾਣ ਹੋਵੇਗਾ, ਉਸਨੂੰ ਇੱਜ਼ਤ ਮਿਲੇਗੀ, ਉਸਨੂੰ ਇਸ ਗੱਲ ਦਾ ਅਹਿਸਾਸ ਸੀ। ਕਿਉਂ? ਕਿਉਂਕਿ ਉਸ ਅਮੀਰ ਨੇ ਦੁਨੀਆਂ ਵਿੱਚ ਕਈ ਸਕੂਲ ਖੋਲ੍ਹੇ ਸਨ, ਕਈ ਕਾਲਜ, ਕਈ ਲਾਇਬ੍ਰੇਰੀਆਂ, ਯਤੀਮ ਖਾਨੇ, ਵਿਧਵਾ ਆਸ਼ਰਮ, ਕਈ ਧਾਰਮਿਕ ਅਸਥਾਨ ਬਣਾਏ ਸਨ ਅਤੇ ਹੋਰ ਅਨੇਕਾਂ ਪਾਠ, ਪੂਜਾ, ਕਰਮਕਾਂਡ, ਦਾਨ ਪੁੰਨ ਵੀ ਕਰਵਾਏ ਸਨ। ਪਰ ਫਿਰ ਵੀ ਧਰਮ ਰਾਜ ਦੇ ਰਿਕਾਰਡ ਵਿੱਚ ਕੋਈ ਆਤਮਕ ਸੇਵਾ ਦਾ ਲੇਖਾ ਨਾ ਨਿਕਲਿਆ। ਉਸਨੂੰ ਦੱਸਿਆ ਗਿਆ ਕਿ ਜੋ ਵੀ ਉਸਨੇ ਪੁੰਨ ਦਾਨ ਅਤੇ ਨੇਕੀਆਂ, ਕੁਰਬਾਨੀ ਆਦਿ ਦੁਨੀਆਂ ਵਿੱਚ ਕੀਤੀਆਂ ਹਨ, ਉਹਨਾਂ ਸਾਰਿਆਂ ਦਾ ਫਲ ਅਥਵਾ ਮੁਆਵਜ਼ਾ ਉਸਨੂੰ ਮਾਇਕੀ ਮੰਡਲ ਵਿੱਚ ਹੀ ਵਡਿਆਈ ਅਤੇ ਵਾਹ ਵਾਹ ਦੀ ਸ਼ਕਲ ਵਿੱਚ ਮਿਲ ਚੁੱਕਿਆ ਹੈ। ਸੇਵਾ ਕੀਤੀ, ਧਰਮ ਅਸਥਾਨ ਬਣਾਏ, ਰਾਤ ਦਿਨ ਹੱਟ ਕਰਕੇ ਸੇਵਾ ਕੀਤੀ, ਲੋਕਾਂ ਨੇ ਕਹਿਤਾ ਵਾਹ ਵਾਹ ਬਹੁਤ ਅੱਛਾ ਸੇਵਾਦਾਰ ਹੈ, ਮਨ ਵਿੱਚ ਮਾੜੀ ਜੀ ਮਾਣ ਵਡਿਆਈ ਆਈ, ਸਾਰਾ ਲੇਖਾ ਖਤਮ। ਸੋ ਆਤਮਕ ਖਾਤੇ ਵਿੱਚ ਉਸਦਾ ਕੋਈ ਖਾਤਾ ਨਹੀਂ, ਕਿਉਂਕਿ ਉਸਦਾ ਮੁਆਵਜ਼ਾ ਉਸਨੂੰ ਮਾਇਕੀ ਮੰਡਲ ਵਿੱਚ ਵਡਿਆਈ ਅਥਵਾ ਵਾਹ ਵਾਹ ਦੀ ਸ਼ਕਲ ਵਿੱਚ ਮਿਲ ਚੁੱਕਿਆ ਹੈ। ਸੋ ਕਿਉਂਕਿ ਉਸਨੇ ਆਪਾਂ ਵਾਰ ਕੇ ਕੋਈ ਨਿਸ਼ਕਾਮ ਸੇਵਾ ਨਹੀਂ ਕੀਤੀ, ਉਸਦੀਆਂ ਸਾਰੀਆਂ ਹਉਤਾਰੀ ਨੇਕੀਆਂ ਦਾ ਭੁਗਤਾਨ ਮਾਇਕੀ ਮੰਡਲ ਵਿੱਚ ਹੋ ਚੁੱਕਿਆ ਹੈ। ਵਿੱਚ ਹੋਮੈ ਸੇਵਾ ਥਾਂ ਨਾ ਪਾਏ, ਜਨਮ ਮਰੇ ਫਿਰ ਆਵੇ ਜਾਏ, ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੇ ਗੁਮਾਨ, ਨਾਨਕ ਨੇਫਲ ਜਾਤ ਤੈ ਜਿਉਂ ਕੁੰਚਰ ਇਸ਼ਨਾਨ। ਪਰ ਗਰੀਬ ਰੂਹ ਨੇ ਅਤ ਗਰੀਬੀ ਦੀ ਹਾਲਤ ਵਿੱਚ ਹੁੰਦਿਆਂ ਹੋਇਆਂ ਵੀ ਆਪਣਾ ਆਪਾ ਵਾਰ ਕੇ ਜੋ ਵੀ ਤਿਲ ਮਾਤਰ ਨਿਸ਼ਕਾਮ ਸੇਵਾ ਕੀਤੀ, ਉਹ ਦਰਗਾਹ ਵਿੱਚ ਲੇਖੇ ਲੱਗ ਗਈ ਅਤੇ ਦਰਗਾਹ ਵਿੱਚ ਉਸਦਾ ਆਦਰ ਮਾਣ ਹੋਇਆ ਤੇ ਹੋਰ ਬਖਸ਼ਿਸ਼ਾਂ ਦਾ ਪਾਤਰ ਬਣਿਆ। ਪਾਵਨੀ ਭਗਤ ਪਾਏ ਕੌਡੀ ਅਗਰ ਭਾਗ ਰਾਖੇ, ਤਾਹੇ ਗੁਰ ਸਰਬ ਨਿਦਾਨ ਦਾਨ ਦੇਤ ਹੈ। ਸੋ ਉੱਪਰਲੀਆਂ ਸਾਰੀਆਂ ਵਿਚਾਰਾਂ ਤ੍ਰੈ ਗੁਣੀ ਮਾਇਕੀ ਮੰਡਲ ਦੇ ਪਰਮ ਭੁਲਾਵੇ ਵਿੱਚ ਪ੍ਰਚਲਿਤ ਸੇਵਾਵਾਂ ਤਾਂ ਸੀਮਤ ਹਨ। ਇਹ ਤਾਂ ਉਹ ਸੇਵਾਵਾਂ ਜਦੋਂ ਅਸੀਂ ਮਾਇਕੀ ਮੰਡਲ ਵਿੱਚ ਵਿਚਰ ਕੇ ਕਰਦੇ ਹਾਂ। ਸੋ ਤ੍ਰੈ ਗੁਣਾਂ ਤੋਂ ਪਰੇ ਇਲਾਹੀ ਮੰਡਲ ਦੀ ਸੇਵਾ ਹੋਰਵੇਂ ਹੈ, ਜੋ ਨਿਰੋਲ ਆਤਮ ਪਦ ਦੀ ਖੇਲ ਹੈ। ਸੋ ਆਤਮਕ ਮੰਡਲ ਦੀ ਸੇਵਾ ਦੇ ਪਿੱਛੇ ਕੋਈ ਸਵਾਰਥ ਨਹੀਂ ਆਉਂਦਾ, ਕੋਈ ਲੋਕਾਚਾਰੀ ਨਹੀਂ, ਦਿਖਾਵਾ ਨਹੀਂ ਆਉਂਦਾ, ਕੋਈ ਕਿਸੇ ਦੀ ਰੀਸ ਨਹੀਂ ਕਿ ਫਲਾਣਾ ਇਹੋ ਜਿਹੀ ਸੇਵਾ ਕਰਦਾ ਮੈਂ ਵੀ ਉਸਦੇ ਪਿੱਛੇ ਚੱਲਾਂ, ਕੋਈ ਬੱਧਾ ਚੱਟੀ ਨਹੀਂ, ਕੋਈ ਵਾਸ਼ਨਾ ਨਹੀਂ, ਕੋਈ ਕਾਮਨਾ ਦੀ ਅੰਸ਼ ਨਹੀਂ ਆਉਂਦੀ, ਕੋਈ ਡਰ ਭੈ ਨਹੀਂ ਆਉਂਦਾ, ਸੱਚ ਤੇ ਆਧਾਰਿਤ ਆਉਂਦਾ ਹੈ। ਕੋਈ ਹੋਮੈ ਨਹੀਂ, ਕੋਈ ਮੈਂ ਮੇਰੀ ਨਹੀਂ ਆਉਂਦੀ। ਇਹ ਇਲਾਹੀ ਸੇਵਾ ਤਾਂ ਦੂਜੇ ਭਾਵ ਤੋਂ ਉੱਪਰ ਉੱਠ ਕੇ ਵਿਤਕਰਾ ਰਹਿਤ, ਅਮੀਰ ਗਰੀਬ, ਪਾਪੀ ਪੁੰਨੀ, ਬ੍ਰਾਹਮਣ ਚੰਡਾਲ, ਕਿਸੇ ਦੀ ਵਿੱਚ ਕੋਈ ਵਿਤਕਰਾ ਨਾ ਸਮਝ ਕੇ ਦੂਜੇ ਭਾਵ ਤੋਂ ਉੱਪਰ ਉੱਠ ਕੇ ਹੋਮੈ ਦੇ ਅਭਾਵ ਵਿੱਚ, ਜਿੱਥੇ ਹੋਮੈ ਦੀ ਲੇਸ਼ ਮਾਤਰ ਅੰਸ ਵੀ ਨਾ ਹੋਵੇ, ਬੇਖਰੀਦ ਗੋਲਾ ਬਣ ਕੇ ਆਪਣਾ ਆਪਾ ਵਾਰ ਕੇ ਹੁਕਮੀ ਬੰਦਾ ਬਣ ਕੇ ਹੁਕਮ ਦੀ ਕਾਰ ਕਮਾਉਣੀ ਹੈ। ਮੈਂ ਬੰਦਾ ਪੈ ਖਰੀਦ ਸੱਚ ਸਾਹਿਬ ਮੇਰਾ, ਜੀਓ ਪਿੰਡ ਸਭ ਤਿਸਦਾ ਸਭ ਕਿਛ ਹੈ ਤੇਰਾ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿਤਲਾਇਆ ਤਿਤਲਾਗਾ। ਸੋਈ ਕਮਾਵੇ ਜੋ ਸਾਹਿਬ ਪਾਵੇ, ਸੇਵਕ ਅੰਤਰ ਬਾਹਰ ਮਾਹਰ ਜੀਓ। ਸੋ ਇਹ ਇਲਾਹੀ ਸੇਵਾ ਤਾਂ ਸਤਿਗੁਰੂ ਦੇ ਪ੍ਰੀਤ ਪਿਆਰ ਚਾਉ ਉਮਾਹਾ ਪ੍ਰੇਮ ਸਵੈਪਨਾ ਦੇ ਨਸ਼ੇ ਵਿੱਚ ਮਖਮੂਰ ਹੋ ਕੇ, ਭਾਣੇ ਵਿੱਚ ਸੁਰ ਹੋ ਕੇ, ਇਲਾਹੀ ਹਥਿਆਰ ਬਣ ਕੇ ਹੀ ਹੋ ਸਕਦੀ ਹੈ। ਹਾਂਜੀ, ਭਾਣੇ ਵਿੱਚ ਸੁਰ ਹੋ ਕੇ, ਸਤਿਗੁਰੂ ਦੇ ਪ੍ਰੇਮ ਸਵੈਪਨਾ ਦੇ ਨਸ਼ੇ ਵਿੱਚ ਮਖਮੂਰ ਹੋ ਕੇ ਤੇ ਇਲਾਹੀ ਹਥਿਆਰ ਬਣ ਕੇ ਹੋ ਸਕਦੀ ਹੈ। ਪਰ ਭਾਣੇ ਵਿੱਚ ਸੁਰ ਤਾਂ ਹੀ ਹੋਵਾਂਗੇ ਜੇ ਹੁਕਮ ਨੂੰ ਪਹਿਲੇ ਬੁੱਝਾਂਗੇ, ਭਾਣੇ ਨੂੰ ਬੁੱਝਾਂਗੇ ਕਿ ਭਾਣਾ ਹੈ ਕੀ, ਤਾਂ ਹੀ ਹੋਮੇ ਦਾ ਭਾਵ ਹੋਵੇਗਾ। ਸੋ ਜਦੋਂ ਹੁਕਮ ਨੂੰ ਬੁੱਝ ਲਿਆ, ਫਿਰ ਸਤਿਗੁਰੂ ਦੇ ਉਮਾਹ ਦੇ ਨਸ਼ੇ ਵਿੱਚ, ਪ੍ਰੇਮ ਸਵੈਪਨਾ ਦੇ ਨਸ਼ੇ ਵਿੱਚ ਮਖਮੂਰ ਹੋ ਕੇ, ਭਾਣੇ ਵਿੱਚ ਸੁਰ ਹੋ ਕੇ, ਇਲਾਹੀ ਹਥਿਆਰ ਬਣ ਕੇ ਹੀ ਇਹੋ ਜਿਹੀ ਉੱਚੀ ਸੁੱਚੀ ਆਤਮਕ ਸੇਵਾ ਹੋ ਸਕਦੀ ਹੈ। ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ, ਨਾਨਕ ਸੇਵਕ ਸੋਈ ਆਖੀਐ ਜੇ ਸੱਚ ਰਹੇ ਲਿਵ ਲਾਏ, ਆਪੇ ਸੇਵਾ ਲਾਏ ਦਾ ਪਿਆਰਾ, ਆਪੇ ਭਗਤ ਉਮਾਹਾ, ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ, ਗੁਰ ਕੀ ਸੇਵਾ ਸੇਵਕੋ ਨਾਨਕ ਖਸਮੈ ਬੰਦਾ। ਸੋ ਇਹੋ ਜਿਹੀ ਨਿਸ਼ਕਾਮ ਅਤੇ ਨਿਰਮਾਣ ਸੇਵਾ ਹੀ ਸਹੀ ਅਰਥਾਂ ਵਿੱਚ ਆਤਮਕ ਸੇਵਾ ਅਥਵਾ ਗੁਰ ਕੀ ਸੇਵਾ ਖਵਾ ਸਕਦੀ ਹੈ। ਸੇਵਾ ਕਰਤ ਹੋਏ ਨਿਹਕਾਮੀ, ਤਿਸਕੋ ਹੋਤ ਪ੍ਰਾਪਤ ਸਵਾਮੀ। ਗੁਰਬਾਣੀ ਵਿੱਚ ਐਸੀ ਉੱਚੀ ਸੁੱਚੀ ਨਿਰਮਲ ਨਿਰਵਾਣ ਇਲਾਹੀ ਮੰਡਲ ਦੀ ਆਤਮਕ ਸੇਵਾ ਨੂੰ ਇਉਂ ਦਰਸਾਇਆ ਤੇ ਵਡਿਆਇਆ ਗਿਆ ਹੈ। ਹਾਂਜੀ, ਆਤਮਕ ਸੇਵਾ ਕੀ? ਸਤਿਗੁਰ ਕਾ ਪਾਣਾ ਮਨ ਲਈ ਵਿੱਚੋਂ ਆਪ ਗਵਾਏ, ਇਹ ਸੇਵਾ ਚਾਕਰੀ ਨਾਮ ਵਸੈ ਮਨ ਆਏ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਹਾਂਜੀ, ਉਹ ਸੇਵਾ ਨਹੀਂ ਜਿਹੜੀ ਸਾਨੂੰ ਤਸੱਲੀ ਦੇ ਦੇ ਹਾਂਜੀ ਅਸੀਂ ਸੇਵਾ ਹੋ ਗਈ। ਕਿਹੜੀ ਸੇਵਾ ਸਫਲ ਹੈ? ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਐਨਸ ਨਾਮ ਸੰਤੋਖੀਆ ਸੇਵਾ ਸਚ ਸਾਈ, ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ। ਸਤਿਗੁਰ ਸੇਵਨ ਆਪਣਾ ਗੁਰ ਸ਼ਬਦੀ ਵਿਚਾਰ, ਸਤਿਗੁਰ ਕਾ ਪਾਣਾ ਮਨ ਲੈਣ ਹਰ ਨਾਮ ਰੱਖੇ ਉਰਦਾਰ। ਸੇਵਾ ਕਿਸ ਦੀ ਕਰਨੀ ਚਾਹੀਦੀ ਹੈ? ਇਸ ਦੇ ਜਵਾਬ ਵਿੱਚ ਗੁਰਬਾਣੀ ਸਾਨੂੰ ਇਉਂ ਉਪਦੇਸ਼ ਦਿੰਦੀ ਹੈ, ਮੇਰੇ ਮਨ ਸੇਵੋ ਸੋ ਪ੍ਰਭ ਸਰਬ ਸੁਖਦਾਤਾ ਜਿਤ ਸੇਵੀਐ ਨਿਜ ਕਰ ਵਸੀਐ। ਟੈਲ ਕਰੋ ਤੋਂ ਏਕ ਕੀ ਜਾਂ ਤੇ ਬਿਰਥਾ ਨਾ ਕੋਏ, ਮਨ ਤਨ ਮੁਖ ਯੈ ਬਸੈ ਜੋ ਚਾਹੋ ਸੋ ਹੋਏ। ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ, ਫਿਰ ਲੇਖਾ ਮੰਗੈ ਨਾ ਕੋਈ। ਸੰਤ ਸੇਵਾ ਕਰ ਭਾਵਨੀ ਲਾਈਐ ਤਿਆਗ ਮਾਨ ਹਠੀਲਾ। ਟਹਿਲ ਕਰੋ ਤੇਰੇ ਦਾਸ ਕੀ ਪਗ ਚਾਰੋਂ ਬਾਲ, ਜਨ ਕੀ ਟਹਿਲ ਸੰਭਾਖਣ ਜਨ ਸਿਉ ਉਠਣ ਬੈਠਣ ਜਨ ਕੇ ਸੰਗਾ। ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇਕਰਾਮ ਰਾਮ ਜੋ ਦਾਤਾ ਮੁਕਤ ਕਾ ਸੰਤ ਜਪੈ ਜਪਾਵੈ ਨਾ। ਗੁਰਸਿੱਖੀ ਦਾ ਸਿੱਖਣਾ ਗੁਰਮੁਖ ਸਾਧ ਸੰਗਤ ਦੀ ਸੇਵਾ। ਸੋ ਇਹੋ ਜਿਹੀ ਉੱਚੀ ਸੁੱਚੀ ਨਿਸ਼ਕਾਮ ਆਤਮਕ ਸੇਵਾ ਤੋਂ ਇਲਾਵਾ ਹੋਰ ਕਿਸੇ ਕਿਸਮ ਦੀ ਸੇਵਾ ਆਤਮ ਮੰਡਲ ਵਿੱਚ ਪ੍ਰਵਾਨ ਨਹੀਂ ਹੈ। ਹਾਂਜੀ, ਗੁਰੂ ਦੇ ਪਾਣੇ ਵਿੱਚ ਸੁਰ ਹੋ ਕੇ, ਉਸਦੇ ਪ੍ਰੇਮ ਸਵੈਪਨਾ ਦੇ ਨਸ਼ੇ ਵਿੱਚ ਮਖਮੂਰ ਹੋ ਕੇ, ਆਪਣਾ ਆਪਾ ਵਾਰ ਕੇ, ਇਹੋ ਜਿਹੀ ਸੇਵਾ ਹੀ ਇਲਾਹੀ ਮੰਡਲ ਵਿੱਚ ਪ੍ਰਵਾਨ ਹੈ। ਇਹੋ ਜਿਹੀ ਉੱਚੀ ਸੁੱਚੀ ਨਿਸ਼ਕਾਮ ਆਤਮਕ ਸੇਵਾ ਤੋਂ ਇਲਾਵਾ ਹੋਰ ਕਿਸੇ ਕਿਸਮ ਦੀ ਸੇਵਾ ਆਤਮਕ ਮੰਡਲ ਵਿੱਚ ਪ੍ਰਵਾਨ ਨਹੀਂ ਹੈ। ਨਾਮ ਸੰਗ ਮਨਪ੍ਰੀਤ ਨਾ ਲਾਵੇ, ਕੋਟ ਕਰਮ ਕਰਤੋ ਨਰਕ ਜਾਵੇ। ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ, ਤਿਤਮਾਨ ਮਹਤ ਜਸ ਕਾਟੈ, ਰਾਮ ਭਗਤ ਬਿਨ ਨਿਹਫਲ ਸੇਵਾ। ਦੂਜੀ ਸੇਵਾ ਜੀਵਨ ਬਿਰਥਾ, ਕਛੂ ਨਾ ਹੋਈ ਹੈ ਪੂਰਨ ਅਰਥਾ। ਝੂਠ 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 ਆਣ ਸਭ ਸੇਵ, ਸੇਵਾ ਤੋਂ ਬਗੈਰ ਇਹ ਮਨੁੱਖਾ ਜਨਮ ਵਿਅਰਥ ਅਤੇ ਤ੍ਰਿਗ ਹੈ, ਜਿਸ ਦੀ ਬਾਬਤ ਗੁਰਬਾਣੀ ਵਿੱਚ ਸਾਨੂੰ ਸਖ਼ਤ ਤਾੜਨਾ ਕੀਤੀ ਗਈ ਹੈ। ਸਤਿਗੁਰ ਜਿਨੀ ਨਾ ਸੇਵਿਓ ਸੇ ਕਿਤ ਆਏ ਸੰਸਾਰ, ਜਮ ਦਰ ਬੱਧੇ ਮਾਰੀਏ ਕੂਕ ਨਾ ਸੁਣੇ ਪੁਕਾਰ, ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੋ ਵਾਰ। ਤ੍ਰਿਗ ਤ੍ਰਿਗ ਮਨਮੁਖ ਜਨਮ ਗਵਾਇਆ, ਪੂਰੇ ਗੁਰ ਕੀ ਸੇਵ ਨਾ ਕੀਨੀ, ਹਰ ਕਾ ਨਾਮ ਨਾ ਪਾਇਆ। ਗੁਰ ਸੇਵਾ ਬਿਨ ਭਗਤ ਨਾ ਹੋਈ, ਅਨੇਕ ਜਤਨ ਕਰੇ ਜੇ ਕੋਈ। ਕਬੀਰ ਜਾਂ ਗਰ ਸਾਧ ਨਾ ਸੇਵੀਐ, ਹਰ ਕੀ ਸੇਵਾ ਨਾ ਏ, ਤੇ ਗਰ ਮਰ ਹਟ ਸਾਰ ਖੇ ਭੂਤ ਬਸੈ ਤਿਨ ਮਾਏ। ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਉਹ ਮਾਣਸ ਜੋ ਨਾ ਆਖੀਅਨ ਪਸੂ ਢੋਰ ਗਵਾਰ। ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨੇਫਲ ਕਰਨੀ। ਹਾਂਜੀ, ਸਾਨੂੰ ਸੇਵਾ ਕਰਨ ਦਾ ਤਾਕੀਦ ਹੀ ਹੁਕਮ ਹੈ। ਸਰੀਰਕ ਸੇਵਾ ਵੀ ਅਸੀਂ ਕਰਨੀ ਹੈ, ਇਹ ਵੀ ਲਾਭਦਾਇਕ ਹੈ ਪਰਮਾਰਥ ਲਈ। ਮਾਨਸਿਕ ਸੇਵਾ ਵੀ ਲਾਭਦਾਇਕ ਹੈ, ਪਰ ਆਤਮਕ ਸੇਵਾ ਜੋ ਹੈ ਇਸਦੀ ਬੇਅੰਤ ਵਡਿਆਈ ਕੀਤੀ ਗਈ ਹੈ। ਇਸ ਤੋਂ ਬਿਨਾਂ ਸਾਡੀਆਂ ਹੋਰ ਸੇਵਾਵਾਂ ਕਰਮਕਾਂਡ ਬਣ ਕੇ ਰਹਿ ਜਾਂਦੀਆਂ ਹਨ। ਸੋ ਗੁਰਬਾਣੀ ਵਿੱਚ ਇਸ ਉੱਚੀ ਸੁੱਚੀ ਆਤਮਕ ਸੇਵਾ ਦੀ ਬਹੁਤ ਵਡਿਆਈ ਕੀਤੀ ਗਈ ਹੈ। ਸੋ ਸੇਵਾ ਦੇ ਅਨੇਕਾਂ ਗੁਣਾਂ ਵਿੱਚੋਂ ਕੁਝ ਕੁ ਸੰਖੇਪ ਗੁਣਾਂ ਨੂੰ ਹੇਠਾਂ ਦਰਸਾਇਆ ਜਾਂਦਾ ਹੈ। ਆਤਮਕ ਸੇਵਾ ਕਰਨ ਨਾਲ ਨਾਮ ਦੀ ਪ੍ਰਾਪਤੀ ਆਉਂਦੀ ਹੈ। ਧਿਆਨ ਦੇਣਾ ਜੀ, ਇੱਕ ਇੱਕ ਲਫ਼ਜ਼ ਨੂੰ ਧਿਆਨ ਦੇਣਾ। ਇੱਥੇ ਸਰੀਰਕ ਸੇਵਾ ਜਾਂ ਮਾਨਸਿਕ ਸੇਵਾ ਦਾ ਜ਼ਿਕਰ ਨਹੀਂ। ਆਤਮਕ ਸੇਵਾ ਕਰਨ ਨਾਲ ਨਾਮ ਦੀ ਪ੍ਰਾਪਤੀ ਆਉਂਦੀ ਹੈ। ਜਿੰਨੀ ਸਤਿਗੁਰ ਸੇਵਿਆ ਤਿੰਨੀ ਪਾਇਆ ਨਾਮ ਨਿਧਾਨ, ਗੁਰ ਸੇਵਾ ਨਾਉ ਪਾਈਐ ਸੱਚ ਰਹੇ ਸਮਾਏ। ਸਤਿਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣਤਾਸ, ਸਤਿਗੁਰ ਸੇਵੀਐ ਆਪਣਾ ਪਾਈਐ ਨਾਮ ਅਪਾਰ। ਸਤਿਗੁਰ ਕੀ ਸੇਵਾ ਸਫਲ ਹੈ, जे को करे चित लाए, नाम पदार्थ पाई है अचिंत वसै मन आए। सो सेवा द्वारा नाम मन विच वसदा है। सतगुर सेव है सो जन लेख है, नानक नाम वसै कट अंतर गुर किरपा ते पावणे। सतगुर सेव नाम वसै मनचीत, गुर सेवै जेवड होर लाहा नाही। हां जी, गुर सेवै जेवड होर लाहा नाही, नाम मन वसै नामो सा लाई। सेवा करदिया होया हरी आप मन विच आवस जांदा है। सतगुर सेविए हर मन वसै, लगे न मैल पतंग। गुर सेवा तपा सिर तप है। किस दी सेवा? गुरु दी। गुर सेवा तपा सिर तप है, हर जियो मन वसै सब दुख विसारण हार। पूरे गुर की सेवना कीनी, अचिंत हर मन वसाया। सो उच्ची सुची इस आत्मक सेवा करण नाल ही सच अथवा नाम विच समाईदा है। जिन सेविया मेरा हर जी ते हर हर रूप समासे। वड़ी वड़ी आई गुर सेवा ते पाए, नानक नाम रते हर नाम समाए। सेवा करन दे नाल हर रस दी भी प्राप्ति हुंदी है। जिनी सतगुर सेविया तिनी पाया नाम निदान, अंतर हर रस रव रहा चूका मन अभिमान। जिन सच सेविया तिन रस पाया, नानक सहजे नाम समाया। गुर सेवा ते हर मन वस्या, हर रस सहज पियावणे। सेवा करन द्वारा सहजे ही रब्बी दर्शन होंदे हन। हां जी, सेवा सुरत विपूत चढ़ावे, दर्शन आप सहज कर आवे। राम जपो मेरी सखी सकैनी, सतगुर सेव देखो प्रभ ने नी। सेवक को तुम सेवा दीनी, दर्शन देखा गाई। सेवा करण नाल होमे भी मर्दी है। पनक नानक सुनो जन पाई, सतगुर सेव है होमे मल जाए। सतगुर अपना सद ही सेव है, होमे विचों जाई है। ये जिनिया सेवावां दा सी जिक्र कर रहे हां, या परमात्मा दी सेवा दा जिक्र है या गुरु दी सेवा दा। सो असल विच गुरु दी सेवा है कि किवें करी दी है? गुर की सेवा शब्द विचार। हां जी, अंतरमुखी शब्द दी कमाई करनी, ये गुरु दी सेवा है। इस दा फल की होंदा है? गुर की सेवा शब्द विचार, होमे मारे करनी सा। सेवा द्वारा मन भी निर्मल होंदा है। गुर की सेवा चाकरी, मन निर्मल सुख होए। गुर सेवा ते मन निर्मल होवे, अज्ञान अंधेरा जाए। साध की सच टहल कमानी, तब होए मन शुद्ध परानी। सेवा करण नाल पाप भी नाश होंदे हन। कोट पराध मिटे तेरी सेवा, दर्शन दुख उतारे। जो हर सेवे संत भगत, तिनके सब पाप निवारी। वडे भाग पेटे गुरदेवा, कोट पराध मिटे हर सेवा। सेवा करण नाल तृष्णा भी नाश होंदी है। जिन सेविया तिन फल पाया, तिस जन की सब भूख गवाई है। गुर सेवा ते अमृत फल पाया, होमे तृष्ण बुझाई। सेवा द्वारा दुखां दी भी निवृत्ति होंदी है। जो तुझ सेवै तिन पाओ दुख नाए। जिन गुर सेविया तिस दुख ना संताप है। सेवा करण नाल सदी भी सुख दी भी प्राप्ति होंदी है। जो सुख प्रभ गोविंद की सेवा, सो सुख राज ना लईए। जिनी सतगुर प्यारा सेविया, तिना सुख सद होई। गुर सेवा ते सदा सुख पाया। सेवा करन नाल मन इच्छित फल भी प्राप्त होंदे हन। सतगुर की सेवा अत सुखाली, जो इच्छा सो फल पाए। हर की सेवा ते मनो चिंदिया फल पाई है, दूजी सेवा जन्म बिरथा जाए जी। सतगुर सेवै ता सब किछ पाए, जे ही मनसा कर लागे तेहा फल पाए। सेवा करन नाल मनुखा जन्म भी सफल होंदा है। एक सतगुर की सेवा करे चाकरी, हर नामे लगे प्यार। नानक जन्म सवारन अपना, कुल का करन उदार। जो सतगुर सेवे अपना पाई, तिनके हों लागो पाए। जन्म सवारी अपना पाई, कुल भी लई बख्शाए। सेवा करन नाल दरगाह विच माण अते वडियाई भी आउंदी है। हां जी, ਇਹ ਸਾਰੀ ਆਤਮਕ ਸੇਵਾ ਦਾ ਜ਼ਿਕਰ ਹੈ। ਸਤਿਗੁਰ ਸੇਵੈ ਤਿਸ ਮਿਲੈ ਵਡਿਆਈ, ਦਰ ਸੱਚੈ ਸੋਭਾ ਪਾਏ ਦਾ। ਪ੍ਰਭ ਕੀ ਦਰਗੈ ਸੋਭਾ ਵੰਤੇ, ਸੇਵਕ ਸੇਵ ਸਦਾ ਸੁਹੰਤੇ। ਸੇਵਾ ਕਰਨ ਨਾਲ ਆਉਣ ਜਾਣ ਅਥਵਾ ਜੰਮਣ ਮਰਨ ਦਾ ਗੇੜ ਖਤਮ ਹੁੰਦਾ ਹੈ। ਸਤਿਗੁਰ ਸੇਵੀਐ ਸਦਾ ਸੁਖ, ਜਨਮ ਮਰਨ ਦੁਖ ਜਾਏ। ਸਤਿਗੁਰ ਸੇਵੈ ਤਾਂ ਸੁਖ ਪਾਏ ਭਾਈ, ਆਵਣ ਜਾਣ ਰਹਾਈ। ਨਾਨਕ ਸਤਿਗੁਰ ਸੇਵੈ ਆਪਣਾ, ਸੇ ਜਨ ਸੱਚੇ ਪਰਵਾਣ, ਹਰ ਕੈ ਨਾਏ ਸਮਾਏ ਰਹੇ ਚੂਕਾ ਆਵਣ ਜਾਣ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੇ ਆਏ। ਜੰਮਣ ਮਰਨਾ ਮਿਟ ਗਿਆ, ਕਾਲੈ ਕਿਆ ਕਿਛ ਨਾ ਬਸਾਏ। ਸੇਵਾ ਕਰਨ ਦੁਆਰਾ ਜਮਾਂ ਦੀ ਕਾਣ ਵੀ ਚੁੱਕਦੀ ਹੈ। ਹਰ ਕਰ ਕਿਰਪਾ ਟਹਿਲ ਅਰ ਲਾਇਓ, ਤਾਂ ਜਮ ਛੋੜੀ ਮੋਰੀ ਲਾਗ। ਜਿਨੀ ਸਤਿਗੁਰ ਸੇਵਿਆ ਤਾਣ ਨਿਤਾਣੇ ਤਿਸ, ਸਾਸ ਗਿਰਾ ਸਦਾ ਮਨ ਵਸੈ, ਜਮ ਜੋ ਨਾ ਸਕੈ ਤਿਸ। ਸਤਿਗੁਰ ਸੇਵੈ ਸੇ ਜਨ ਸਾਚੇ, ਕਾਟੇ ਜਮ ਕਾ ਫਾਹਾ ਹੈ। ਸੇਵਾ ਕਰਨ ਦੇ ਨਾਲ ਬੰਧਨ ਵੀ ਛੁੱਟ ਜਾਂਦੇ ਹਨ। ਹਾਂਜੀ, ਕਿੰਨੇ ਕਿਸਮ ਦੇ ਬੰਧਨ ਸਾਨੂੰ ਪਏ ਹੋਏ ਹਨ, ਇਹ ਸਭ ਸੇਵਾ ਕਰਨ ਨਾਲ ਛੁੱਟ ਜਾਂਦੇ ਹਨ। ਕਹੋ ਕਬੀਰ, ਛੂਟਨ ਨਹੀਂ ਮਨ ਬਹੁਰਾ ਰੇ, ਛੂਟਨ ਹਰ ਕੀ ਸੇਵ। ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਏ, ਨਾਨਕ ਸਿਰ ਦੇ ਛੂਟੀਐ ਦਰਗੇ ਪਤ ਪਾਏ। ਸੇਵਾ ਕਰਨ ਨਾਲ ਦੁਰਮਤ ਵੀ ਨਾਸ਼ ਹੁੰਦੀ ਹੈ। ਸਤਿਗੁਰ ਸੇਵੀਐ ਦੂਜੀ ਦੁਰਮਤ ਜਾਏ, ਔਗਣ ਕਾਟ ਪਾਪਾਂ ਮਤ ਖਾਏ। ਸੇਵਾ ਕਰਨ ਨਾਲ ਆਪੇ ਦੀ ਸੋਝੀ ਆਉਂਦੀ ਹੈ। ਸਤਿਗੁਰ ਸੇਵੈ ਸੋਝੀ ਹੋਏ, ਦੂਜੇ ਪਾਏ ਨਾ ਲਾਗੈ ਕੋਏ। ਗੁਰਸੇਵਾ ਤੇ ਆਪ ਪਛਾਤਾ, ਗੁਰਸੇਵਾ ਤੇ ਤ੍ਰਿਭਵਨ ਸੋਝੀ ਹੋਏ, ਆਪ ਪਛਾਣ ਹਰ ਪਾਵੈ ਸੋਏ। ਹਾਂਜੀ, ਇਹ ਜਿਤਨਾ ਵੀ ਜ਼ਿਕਰ ਹੈ ਇਹ ਆਤਮਕ ਸੇਵਾ ਦਾ ਜ਼ਿਕਰ ਹੈ। ਜਿਵੇਂ ਅਸੀਂ ਪਿੱਛੇ ਪੜ੍ਹ ਆਏ ਹਾਂ ਕਿ ਸਤਿਗੁਰੂ ਦੇ ਪਾਣੇ ਵਿੱਚ ਸੁਰ ਹੋ ਕੇ, ਆਪਣਾ ਆਪਾ ਵਾਰ ਕੇ, ਉਸ ਦੇ ਪ੍ਰੇਮ ਸਵੈਪਨਾ ਵਿੱਚ ਮਖਮੂਰ ਹੋ ਕੇ ਸੇਵਾ ਕਰਨ ਨਾਲ। ਪਰ ਜਦ ਤੱਕ ਹੁਕਮ ਨਹੀਂ ਬੁਝਦੇ ਤਦ ਤੱਕ ਨਾਮ ਜਪਣਾ ਹੀ ਆਤਮਕ ਸੇਵਾ ਹੈ। ਕਿਉਂਕਿ ਅਸੀਂ ਇੱਥੇ ਪੜ੍ਹਿਆ, ਜਾਂ ਤਾਂ ਗੁਰੂ ਦੀ ਸੇਵਾ ਦਾ ਜ਼ਿਕਰ ਹੈ ਅਤੇ ਇਸ ਬਾਰੇ ਜ਼ਿਕਰ ਹੈ ਕਿ ਗੁਰ ਕੀ ਸੇਵਾ ਸ਼ਬਦ ਵਿਚਾਰ, ਜਾਂ ਪਰਮਾਤਮਾ ਦੀ ਸੇਵਾ ਦਾ ਜ਼ਿਕਰ ਹੈ, ਪਰਮਾਤਮਾ ਦੀ ਸੇਵਾ ਵੀ ਉਹੀ ਹੈ, ਹਰ ਕੀ ਟਹਿਲ ਕਮਾਵਣੀ ਜਪਿਆ ਪ੍ਰਭ ਕਾ ਨਾਮ, ਜਾਂ ਸਾਦਾ ਸੰਤਾਂ ਦੀ ਸੇਵਾ ਦਾ ਜ਼ਿਕਰ ਹੈ, ਉਸ ਦਾ ਵੀ ਉਹੀ ਭਾਵ ਹੈ, ਸੰਤ ਕੀ ਸੇਵਾ ਨਾਮ ਤੇ ਆਈ ਹੈ। ਸੋ ਮੂਲ ਗੱਲ ਹੈ ਨਾਮ ਤੇ ਆਉਣਾ, ਜਿਸ ਦਾ ਵਿਸਥਾਰ ਗੁਰਮੁਖ ਪਿਆਰਿਆਂ ਨੇ ਇਸ ਦੇ ਅਗਲੇ ਭਾਗ ਵਿੱਚ ਖੋਲ੍ਹ ਕੇ ਦਰਸਾਇਆ ਗਿਆ ਹੈ। ਸੋ ਜਿਸ ਨੂੰ ਵੀ ਇਹ ਲਿਖਤ ਚਾਹੀਦੀ ਹੋਵੇ ਬਾਰਸਟਾਲ ਤੋਂ ਪ੍ਰਾਪਤ ਕਰ ਸਕਦਾ ਹੈ। ਸੇਵਾ ਤੋਂ ਤਿੰਨ ਦੇ ਵਿਸ਼ੇ ਤੇ ਆਪ ਜੀਆਂ ਨੇ ਤਿੰਨ ਲੇਖ ਲਿਖੇ ਸਨ। 96 ਨੰਬਰ ਦੂਜਾ ਭਾਗ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ।